ਪਹਿਲੀ ਰਤਨ ਬਾਬਾ ਸ਼ੋਭਾ ਸਿੰਘ ਜੀ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਤੀ ਮੁੱਲ ਖਰੀਦ ਕੇ ਅਨੰਦਪੁਰ ਦੀ ਬੁਨਿਆਦ ਵੱਧੀ, ਤਦ ਉਹਨਾਂ ਸਾਰਿਆਂ ਹੀ ਜਾਤੀ ਦੇ ਲੋਕਾਂ ਨੂੰ, ਖਾਸ ਕਰ ਆਪਣੇ ਨਜ਼ਦੀਕੀ ਤੇ ਹੋਰ ਭਰਾ ਭਾਈਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਉਸ ਸ਼ਹਿਰ ਦੀ ਸ਼ੋਭਾ ਨੂੰ ਵਧਾਉਣ। ਮਕਾਨ ਆਦਿਕ ਬਣਾਉਣ ਦੀ ਧਰਤੀ ਸਤਿਗੁਰ ਆਪ ਦਿੰਦੇ ਸਨ ਤੇ ਦੁਕਾਨਦਾਰ ਸਮੇਂ ਦੀ ਰੀਤ ਅਨੁਸਾਰ ਉਸ ਸਮੇਂ ਸਤਿਗੁਰਾਂ ਨੂੰ ਚੁੰਗੀ ਚਕੋਤਾ ਵੀ ਦਿੰਦੇ ਸਨ। ਇਸ ਤਰ੍ਹਾਂ ਜਿੱਥੇ ਰੋਜ਼ ਦੀ ਆਵਾਜਾਈ ਦੇ ਲੋਭ ਰੁਝਾਨ ਤੱਕ ਕੇ ਦੁਕਾਨਦਾਰ ਆਏ, ਉੱਥੇ ਬਹੁਤ ਸਾਰੇ ਸੋਢੀ ਸਾਹਿਬਜ਼ਾਦੇ ਵੀ ਇੱਥੇ ਹੀ ਆ ਕੇ ਵਸ ਗਏ ਸਨ। ਕਈਆਂ ਨੇ ਘਰ ਜਾਇਦਾਦਾਂ ਵੀ ਬਣਾ ਲਈਆਂ ਸਨ। ਇਨ੍ਹਾਂ ਹੀ ਪਰਿਵਾਰਾਂ ਵਿੱਚੋਂ ਇੱਕ ਪ੍ਰਧਾਨ ਖਾਨਦਾਨ ਦੇ ਰੋਸ਼ਨ ਚਿਰਾਗ ਦੇ ਸਮੇਂ ਦੇ ਮਹਾਂਪੁਰਖ ਸਨ ਬਾਬਾ ਸ਼ੋਭਾ ਸਿੰਘ ਜੀ ਮਹਾਰਾਜ। ਬਾਬਾ ਸ਼ੋਭਾ ਸਿੰਘ ਜੀ ਮਹਾਰਾਜ ਜਦੋਂ ਜਵਾਨ ਹੋਏ ਤਦ ਉਹ ਤਕੜੇ ਕਰਨੀ ਪ੍ਰਧਾਨ ਹੋਣ ਯੋਗ ਨਜ਼ਰ ਆਉਂਦੇ ਸਨ। ਸੋ ਪਰਮ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਨੇ ਬਹੁਤ ਹੀ ਨਵਾਂ ਰੰਗ ਕੌਮ ਅੰਦਰ ਲਿਆਂਦਾ ਤੇ ਸਾਰੀ ਸਿੱਖ ਕੌਮ ਮਰਨ ਮਾਰਨ ਨੂੰ ਤਿਆਰ ਹੋ ਗਈ ਸੀ। ਇਸ ਦੇ ਦੋ ਕਾਰਨ ਸਨ। ਪਹਿਲਾ ਇਹ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਾਣ ਬੁੱਝ ਕੇ ਔਰੰਗਜ਼ੇਬ ਦੀ ਜ਼ੁਲਮ ਭਰੀ ਤਲਵਾਰ ਹੇਠਾਂ ਗਰਦਨ ਦਿੱਤੀ ਸੀ। ਹਾਲਾਂਕਿ ਉਹ ਜਦੋਂ ਤੇ ਜਿਸ ਵੀ ਸਮੇਂ ਚਾਹੁੰਦੇ ਦਿੱਲੀ ਤੋਂ ਵਾਪਸ ਅਨੰਦਪੁਰ ਆ ਸਕਦੇ ਸਨ, ਪਰ ਸ਼੍ਰੀ ਕਲਗੀਧਰ ਸਾਹਿਬ ਦੇ ਫੁਰਮਾਨ ਅਨੁਸਾਰ ਉਹਨਾਂ ਸ਼ਰੀਰ ਦਾ ਠੀਕਰ ਦਲੀਸ ਤੇ ਸਿਰ ਭੰਨਣ ਦਾ ਫੈਸਲਾ ਕਰ ਲਿਆ ਸੀ। ਇਸ ਕਰਕੇ ਜਦੋਂ ਉਹ ਘਰੋਂ ਸਿਰ ਤੇ ਕਫਨ ਬਣ ਕੇ ਕਾਤਲ ਨੂੰ ਤਲਾਸ਼ ਕਰਨ ਨਿਕਲੇ, ਫਿਰ ਵਾਪਸ ਕਿਉਂ ਤੇ ਕਿਸ ਤਰ੍ਹਾਂ ਮੁੜਦੇ? ਉਹ ਇਹ ਦ੍ਰਿੜ ਨਿਸ਼ਚਾ ਰੱਖਦੇ ਸਨ ਕਿ ਕਿਸੇ ਮਹਾਨ ਸੰਤ ਪਰਮ ਪੁਰਖ ਦੀ ਲੋਕਾਂ ਸਾਵੇਂ ਖੁੱਲੇ ਬਾਜ਼ਾਰ ਵਿੱਚ ਸ਼ਹੀਦੀ ਹੀ ਲੋਕ ਭਾਵਨਾ ਨੂੰ ਰਾਜ ਦਰਬਾਰ ਵਿਰੁੱਧ ਵਰਤ ਕੇ ਉਸ ਅਪਵਿੱਤਰ ਗੈਰ ਲੋਕ ਰਾਜ ਦਾ ਖਾਤਮਾ ਕਰਨ ਲਈ ਮੈਦਾਨ ਤਿਆਰ ਕਰ ਸਕਦੀ ਹੈ। ਰਾਜ ਛਲ ਕਪਟ ਤੇ ਫਰੇਬ ਫਿਰ ਧੋਖੇ ਨਾਲ ਪ੍ਰਾਪਤ ਕਰਕੇ ਇਸ ਨੂੰ ਕਾਬੂ ਰੱਖਣ ਹੇਤ ਕਿਸ ਤਰ੍ਹਾਂ ਲੱਖਾਂ ਲੋਕਾਂ ਦਾ, ਬੇਗੁਨਾਹਾਂ ਤੇ ਮਾਸੂਮ ਬੱਚਿਆਂ ਦਾ ਖੂਨ ਔਰੰਗਜ਼ੇਬ ਦੇ ਸਮੇਂ ਵਹਾਇਆ ਗਿਆ, ਉਸਦਾ ਪ੍ਰਮਾਣ ਹੋਰ ਪਹਿਲੇ ਰਾਜਾਂ ਸਮੇਂ ਘੱਟ ਹੀ ਮਿਲਦਾ ਸੀ। ਸੋ ਗੁਰੂ ਜੀ ਦੀ ਸ਼ਹੀਦੀ ਨੇ ਲੋਕਾਂ ਨੂੰ ਦੇਸ਼ ਕੌਮ ਦੇ ਧਰਮ ਹਿੱਤਾਂ ਲਈ ਸੋਚਣ ਲਈ ਮਜਬੂਰ ਕਰ ਦਿੱਤਾ। ਹਰ ਪਾਸੇ ਹਲਚਲ ਹੀ ਮਚ ਗਈ। ਸ਼੍ਰੀ ਗੁਰੂ ਕਲਗੀਧਰ ਮਹਾਰਾਜ ਜੀ ਨੇ ਗੁਰਗੱਦੀ ਨੂੰ ਇਸ ਸ਼ਕਲ ਵਿੱਚ ਚਲਦੇ ਰੱਖਣਾ ਅੱਗੇ ਲਈ ਗੁਰੂ ਪੰਥ ਤੇ ਮਨੁੱਖੀ ਏਕਤਾ ਤੇ ਸੰਸਾਰ ਦੇ ਇੱਕ ਮੁੱਠ ਕਰਨ ਹਿੱਤ ਜ਼ਰੂਰੀ ਨਾ ਸਮਝ ਕੇ ਇਸ ਦੀ ਡੋਰ ਸਿਰ ਲੱਤ ਸਰੀਰ ਪਰੇ ਸਿੰਘਾਂ ਤੇ ਸਪੁਰਦ ਕਰ ਦਿੱਤੀ। ਇਹ ਗੱਲ ਬਿਲਕੁਲ ਸਾਫ਼ ਹੈ ਕਿ ਪੰਜ ਪਿਆਰਿਆਂ ਦੀ ਚੋਣ ਹੋਣ ਪਿੱਛੋਂ ਸਤਿਗੁਰੂ ਜੀ ਨੇ ਆਪ ਇੱਕ ਵੀ ਜਿੰਦੂ ਨੂੰ ਗੁਰੂ ਦੀਖਿਆ ਨਹੀਂ ਦਿੱਤੀ। ਇੱਥੋਂ ਤੱਕ ਕਿ ਆਪ ਫਿਰ ਮੁੜ ਕੇ ਕਿਸੇ ਨੂੰ ਅੰਮ੍ਰਿਤਪਾਨ ਕਰਾਉਣ ਲਈ ਪੰਜਾਂ ਪਿਆਰਿਆਂ ਦੀ ਜਥੇਬੰਦੀ ਦੇ ਰੂਪ ਵਿੱਚ ਹੀ ਕਿਧਰੇ ਪ੍ਰਗਟ ਨਹੀਂ ਹੋਏ। ਭਾਵ ਸਾਫ਼ ਸੀ ਕਿ ਖਾਲਸਾ ਪੰਥ ਨਿਰੋਲ ਅਕਾਲ ਤੇ ਉਸਦੀ ਮਨੁੱਖ ਸੱਤਾ ਇੱਕ ਮਿਕ ਹੋ ਜਾਏ, ਕਿਸੇ ਬਾਹਰ ਦੀ ਸ਼ਖਸੀਅਤ ਦਾ ਕੋਈ ਦਖਲ ਬਾਕੀ ਨਾ ਰਵੇ। ਵੈਸੇ ਕੋਈ ਮਹਾਨ ਤੋਂ ਮਹਾਨ ਤੇ ਵੱਡੇ ਤੋਂ ਵੱਡਾ ਧਾਰਮਿਕ ਆਗੂ, ਸੰਤ, ਰਿਸ਼ੀ, ਪੈਗੰਬਰ ਐਸਾ ਨਹੀਂ ਹੋਇਆ ਜਿਸਨੇ ਆਪਣੀਆਂ ਧਾਰਮਿਕ ਰਹੁ ਰੀਤੀਆਂ ਤੇ ਟਕਸਾਲੀ ਬੁਨਿਆਦੀ ਸਿੱਖੀ ਸੇਵਕੀ ਪੈਦਾ ਕਰਨ ਦੀਆਂ ਸਾਰੀਆਂ ਸ਼ਕਤੀਆਂ ਹੀ ਕੌਮ ਦੇ ਤੱਥੇਬੰਦੀ ਨੂੰ ਸੌਂਪ ਦਿੱਤੀਆਂ ਹੋਣ। ਬਾਬਾ ਸ਼ੋਭਾ ਸਿੰਘ ਜੀ ਕਿਉਂਕਿ ਸੋਢੀ ਸਾਹਿਬਜ਼ਾਦੇ ਸਨ, ਇਸ ਕਰਕੇ ਉਹ ਆਪ ਹੀ ਗੁਰਦੇਵ ਪਾਸ ਪੁੱਜੇ ਤੇ ਬੇਨਤੀ ਕੀਤੀ ਕਿ ਮਿਹਰ ਕਰਕੇ ਗੁਰੂ ਦੀਖਿਆ ਦੇ ਕੇ ਇਸ ਜੀਵਨ ਨੂੰ ਕਿਰਤਾਰਥ ਕਰੋ ਜੀ। ਸਤਿਗੁਰੂ ਜੀ ਨੇ ਫਰਮਾਇਆ ਸੀ, ਭਾਈ ਮੈਂ ਤਾਂ ਆਪ ਹੀ ਗੁਰੂ ਦੀਖਿਆ ਪੰਜ ਪਿਆਰਿਆਂ ਪਾਸੋਂ ਪ੍ਰਾਪਤ ਕੀਤੀ ਹੈ, ਸੋ ਤੁਸੀਂ ਇਹ ਸੋਚਣਾ ਬੰਦ ਕਰ ਦਿਓ ਕਿ ਹੁਣ ਕੋਈ ਵੱਖਰੀ ਮੰਤਰ ਦੇਣ ਦੀ ਰੀਤ ਹੈ। ਪਰ ਹਾਂ, ਸ਼ਬਦ ਦੀ ਕਮਾਈ ਹੀ ਤੁਸੀਂ ਬੇਗਮਪੁਰੇ ਪੁੱਜਣ ਲਈ ਸਾਧਨ ਕਰੋ ਤਦ ਤੁਹਾਡੀ ਪੂਰੀ ਮਦਦ ਤੇ ਤੁਹਾਡੇ ਵਿਚਾਰ ਸੁਰਤ ਦੀ ਉਡਾਰੀ ਤੇ ਸਿਮਰਨ ਦੇ ਸਾਧਨ ਸ਼ਬਦ ਸੁਰਤ ਰਾਹੀਂ ਅੰਤਰ ਆਤਮੇ ਹੀ ਮਹਾਨ ਤੀਰਥ ਦਾ ਇਸ਼ਨਾਨ ਕਰਨ ਹਿੱਤ ਜੋ ਵੀ ਕਰੋਗੇ ਤੁਹਾਡੀ ਮਦਦ ਹੋਵੇਗੀ। ਪਰ ਤੁਸੀਂ ਕਿਰਪਾ ਕਰਕੇ ਅੰਮ੍ਰਿਤ ਤੇ ਗੁਰੂ ਦੀਖਿਆ ਦੀ ਦਾਤ ਦੀ ਮੰਗ ਭਾਈ ਦਇਆ ਸਿੰਘ ਜੀ ਪਾਸੋਂ ਹੀ ਕਰੋ। ਇਸ ਨਾਲ ਜਾਤ ਕੁਲ ਤੇ ਦੇਹ ਅਭਿਮਾਨ ਹਟ ਕੇ ਮਨੁੱਖ ਮਾਤਰ ਦਾ ਇੱਕ ਭਾਈਚਾਰਾ ਤੇ ਵਾਹਿਗੁਰੂ ਜੀ ਦੇ ਦੁਨੀਆਂ ਵਿੱਚ ਵਿਤਕਰੇ ਤ੍ਰੇੜਾਂ ਤੇ ਦੁਐਤ ਦੂਰ ਕਰਨ ਵਿੱਚ ਮਦਦ ਮਿਲੇਗੀ। ਸਾਰੇ ਹੀ ਸੰਸਾਰ ਨੂੰ ਬੇਗਮਪੁਰਾ ਬਣਾਉਣਾ ਤੇ ਦੁਨੀਆਂ ਭਰ ਵਿੱਚੋਂ ਹਰ ਇੱਕ ਵਖੇਵੇਂ ਕਮੀ ਬਦੀ ਤੇ ਜ਼ੁਲਮ ਨੂੰ ਦੂਰ ਕਰਕੇ ਸਾਂਝੀ ਸਫ ਅੰਦਰ ਮਨੁੱਖ ਨੂੰ ਖੜਾ ਕਰਕੇ ਸਾਰਿਆਂ ਲਈ ਸਨਮਾਨ ਭਰਿਆ ਵਰਤਾਓ ਤੇ ਸਾਰਿਆਂ ਲਈ ਇੱਕੋ ਜਿਹੇ ਜੀਵਨ ਸਾਧਨ ਲੋੜਾਂ ਤੇ ਇਹ ਮੇਰੀ ਮਹਾਨ ਕੌਮ ਦਾ ਆਦਰਸ਼ ਹੋਵੇਗਾ। ਸੋ ਤੁਸੀਂ ਇਸ ਬੇੜੇ ਪਰ ਸਵਾਰ ਹੋਵੋ ਜਿਸ ਨੂੰ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਚਲਾਇਆ ਤੇ ਜਿਸ ਨੇ ਪੱਕੇ ਮਲਹਾ ਸਦਾ ਲਈ ਹੁਣ ਗੁਰੂ ਪੰਥ ਵਿੱਚ ਹੀ ਹਰ ਸਮੇਂ ਪੈਦਾ ਹੋਣ ਵਾਲੇ ਕੌਮ ਦੇਸ਼ ਤੇ ਧਰਮ ਦੇ ਖਵਾਈਏ ਬਣਾ ਕੇ ਉਹਨਾਂ ਪਰ ਹੀ ਇਸ ਬੇੜੇ ਦਾ ਸਾਰਾ ਭਾਰ ਛੱਡ ਦਿੱਤਾ ਹੈ। ਸਿੱਖ ਕੌਮ ਵਿੱਚ ਬਰਾਦਰੀ ਜਾਤ ਪਾਤ ਤੇ ਵਖੇਵਿਆਂ ਦਾ ਪ੍ਰਚਾਰ ਕਰਨ ਹਾਰ ਮਨੁੱਖ ਕਦੇ ਵੀ ਸਨਮਾਨ ਪ੍ਰਾਪਤ ਨਹੀਂ ਕਰ ਸਕੇਗਾ। ਸੋ ਸਤਿਗੁਰੂ ਜੀ ਦੀ ਆਗਿਆ ਮੰਨ ਕੇ ਸੋਢੀ ਸਾਹਿਬਜ਼ਾਦੇ ਭਾਈ ਸਾਹਿਬ ਸ਼ੋਭਾ ਸਿੰਘ ਜੀ ਨੇ ਭਾਈ ਸਾਹਿਬ ਦਇਆ ਸਿੰਘ ਜੀ ਪਾਸ ਬੇਨਤੀ ਕੀਤੀ ਕਿ ਉਹਨਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਸਤਿਗੁਰੂ ਜੀ ਦੀ ਸਿੱਖੀ ਨਾਲ ਸਾਨੂੰ ਜੋੜਿਆ ਜਾਵੇ। ਭਾਈ ਸਾਹਿਬ ਸਤਿਗੁਰੂ ਵੱਲੋਂ ਹੋਈ ਸਾਰੀ ਗੱਲ ਸੁਣ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਣ ਦੀ ਤਿਆਰੀ ਕਰਨ ਹਿਤ ਫਰਮਾਇਆ। ਫਿਰ ਅੰਮ੍ਰਿਤ ਦੀ ਦਾਤ ਬਖਸ਼ ਕੇ ਕਿਹਾ, ਅੱਜ ਤੋਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਤੇ ਸ੍ਰੀ ਮਾਤਾ ਸਾਹਿਬ ਦੇਵਾ ਜੀ ਦੇ ਪੁੱਤਰ ਹੋ। ਇਹ ਗੱਲ ਕਦੇ ਨਾ ਭੁੱਲਣੀ ਕਿ ਸਾਡਾ ਹਰ ਕਰਤੱਵ ਤੇ ਕਰਮ ਸਾਡੇ ਗੁਰਦੇਵ ਤੇ ਸਾਰੀ ਪੰਥਕ ਪਰੰਪਰਾ ਲਈ ਉੱਚੇ ਲੈ ਜਾਂਦੇ ਹਨ। ਇਹ ਗਿਰਾਵਟ ਦਾ ਕਾਰਨ ਹੋ ਸਕਦਾ ਹੈ, ਸਾਰਾ ਪੰਥ ਇੱਕ ਸੰਗਲੀ ਹੈ। ਸਤਿਗੁਰੂ ਜੀ ਨੇ ਅੰਮ੍ਰਿਤ ਪਾਨ ਦੇ ਕੇ ਇਸ ਸੰਗਲ ਨੂੰ ਇੱਕ ਪਾਨ ਦੇ ਕੇ ਇਤਨਾ ਪੱਕਾ ਮਜ਼ਬੂਤ ਤੇ ਅਹਿਲ ਬਣਾ ਦਿੱਤਾ ਹੈ ਕਿ ਦੁਨੀਆਂ ਦੀ ਕੋਈ ਤਾਕਤ ਇਸ ਨੂੰ ਕਮਜ਼ੋਰ, ਹੀਣਾ ਤੇ ਕਲੰਕੀ ਨਹੀਂ ਬਣਾ ਸਕਦੀ। ਅਸੀਂ ਸਾਰੇ ਹੀ ਸੰਸਾਰ ਨੂੰ ਆਨੰਦਪੁਰੀ ਬਣਾਉਣਾ ਹੈ। ਸੋ ਅਸਾਂ ਸਦਾ ਹੀ ਯਤਨ ਕਰਨਾ ਹੈ ਕਿ ਦੁਨੀਆਂ ਵਿੱਚ ਬਦੀ, ਬਖੀਲੀ ਤੇ ਖਿੱਚੋਤਾਣ ਮੁੱਢੋਂ ਹੀ ਮੁੱਕ ਜਾਵੇ। ਅੰਮ੍ਰਿਤ ਪਾਨ ਨੇ ਬਾਬਾ ਸ਼ੋਭਾ ਸਿੰਘ ਜੀ ਦੇ ਜੀਵਨ ਅੰਦਰ ਮਹਾਨ ਪਰਿਵਰਤਨ ਕੀਤਾ। ਉਹ ਰੋਜ਼ ਹੀ ਸਵੇਰ ਉੱਠ ਕੇ ਸਵਾ ਪਹਿਰ ਦੇ ਤੜਕੇ ਨਦੀ ਕਿਨਾਰੇ ਜਾ ਕੇ ਅਗਲੀਆਂ ਸਫਾਂ ਦੇ ਅਭਿਆਸੀ ਗੁਰਸਿੱਖਾਂ ਵਾਂਗ ਸਮਾਧੀ ਸਥਿਤ ਹੋਣ ਦਾ ਯਤਨ ਕਰਨ ਲੱਗੇ। ਬਾਣੀਆਂ ਉਹਨਾਂ ਪਹਿਲਾਂ ਹੀ ਯਾਦ ਕਰ ਲਈਆਂ ਸਨ, ਇਸੇ ਕਰਕੇ ਮਨ ਨੂੰ ਟਿਕਾਓ ਅੰਦਰ ਕਾਫੀ ਸਹੂਲੀਅਤ ਮਿਲੀ। ਇੱਕ ਦਿਨ ਬਾਬਾ ਜੀ ਨੇ ਨਦੀ ਕਿਨਾਰੇ ਬੈਠੇ ਹੀ ਭਾਈ ਦਇਆ ਸਿੰਘ ਜੀ ਨੂੰ ਮਨਵਸ਼ ਕਰਨ ਤੇ ਕਾਰਨਾਵਾਂ ਦੇ ਨਾਸ਼ ਕਰਨ ਹਿਤ ਸ਼ਬਦ ਸੁਰ ਦਾ ਮਾਰਗ ਪੁੱਛਿਆ। ਸਾਹਿਬ ਭਾਈ ਦਇਆ ਸਿੰਘ ਜੀ ਨੇ ਕਿਹਾ, ਚਲੋ ਸਤਿਗੁਰੂ ਜੀ ਦਾ ਇੱਕ ਵਰਦਾਨ ਹੀ ਪੂਰਾ ਹੋਣ ਦਾ ਸਮਾਂ ਆ ਗਿਆ ਹੈ ਕਿ ਜਿੱਥੇ ਵੀ ਕਦੇ ਦੁਨੀਆਂ ਦੇ ਮਹਾਨ ਮਨੁੱਖ ਦੀ ਚਰਚਾ ਚੱਲੇਗੀ ਉੱਥੇ ਪੰਜ ਪਿਆਰਿਆਂ ਨੂੰ ਅਵਸ਼ ਯਾਦ ਕੀਤਾ ਜਾਵੇਗਾ, ਜਿਸ ਨੇ ਜਦੋਂ ਵੀ ਕੌਮ ਨੂੰ ਨਵਾਂ ਜੋਸ਼ ਤੇ ਨਵਾਂ ਰੂਪ ਦੇਣਾ ਹੋਵੇਗਾ ਉਹ ਜ਼ਰੂਰ ਪ੍ਰਮਾਣ ਦੇ ਤੌਰ ਉੱਪਰ ਇਨ੍ਹਾਂ ਹੀ ਮੇਰੇ ਪਿਆਰਿਆਂ ਨੂੰ ਯਾਦ ਕਰੇਗਾ। ਨਾਲ ਹੀ ਸਤਿਗੁਰੂ ਜੀ ਨੇ ਇੱਕ ਦਿਨ ਆਤਮਾ ਅੰਦਰ ਹੀ ਪਰਮਾਤਮਾ ਦੇ ਦੀਦਾਰ ਤੇ ਆਪਣੇ ਹੀ ਅੰਦਰ ਬੈਠੇ ਬ੍ਰਹਮੰਡ ਦੇ ਮਾਲਕ ਨੂੰ ਤੱਕਣ ਦੇ ਸਾਧਨ ਪ੍ਰਵਾਨ ਕਰਦਿਆਂ ਹੋਇਆ ਫੁਰਮਾਇਆ ਸੀ, ਭਾਈ ਦਇਆ ਸਿੰਘ ਜੀ ਤੁਸੀਂ ਆਪਾ ਗੁਰੂ ਨੂੰ ਸੌਂਪ ਦਿੱਤਾ। ਇਸ ਤਰ੍ਹਾਂ ਦੇ ਅਭਿਮਾਨ ਵੀ ਮੁੱਕ ਗਿਆ ਤੇ ਹੋਮੇ ਪੈਦਾ ਹੋਣ ਦਾ ਬੀਜ ਹੰਗਤਾ ਵੀ ਮੁੱਕ ਗਈ। ਤੁਸਾਂ ਹੁਣ ਬ੍ਰਹਮੰਡ ਤੇ ਪਿੰਡ ਅੰਦਰ ਵਸ ਰਹੇ ਇੱਕ ਜੋਤ ਰੂਪ ਆਤਮਾ ਬਾਰੇ ਜੋ ਮਹਾਨ ਗਿਆਨ ਪ੍ਰਾਪਤ ਕੀਤਾ ਹੈ, ਇਹ ਛੋ ਅੱਜ ਦਾ ਬੀਜ ਕਿਸੇ ਵੀ ਸਮੇਂ ਮਹਾਨ ਬ੍ਰਛ ਦਾ ਰੂਪ ਵਟਾ ਕੇ ਸਮੁੱਚੇ ਪੰਜਾਬ ਤੇ ਇਸ ਤੋਂ ਬਾਹਰ ਇਸ ਦੀਆਂ ਮਹਾਨ ਸ਼ਾਖਾਂ ਕਾਇਮ ਹੋ ਜਾਣਗੀਆਂ। ਤੁਹਾਡੀ ਪਰੰਪਰਾ ਚੱਲੇਗੀ, ਇਹ ਤੁਹਾਡੇ ਨਾਮ ਤੇ ਮੇਰੀ ਆਤਮਕ ਕਲਿਆਣ ਬਖਸ਼ਣ ਹਰ ਮਹਾਨ ਸ਼ਕਤੀ ਦੀ ਵਰਤੋਂ ਹਰ ਸਮੇਂ ਕਰਦੀ ਰਹੇਗੀ। ਤੁਹਾਡੇ ਨਾਮ ਨਾਲ ਲੱਗੀ ਸੰਪ੍ਰਦਾਇ ਦੇ ਮਹਾਨ ਗਿਆਨੀ, ਜਪੀ ਤੇ ਸਾਧਨਾ ਸੰਪੰਨ ਪ੍ਰਤੱਕ ਆਤਮ ਗਿਆਨ ਦੇ ਗਿਆਨੀ, ਧਿਆਨ ਅੰਦਰ ਧਿਆਤ ਧਿਆਨ ਦੇਹ ਇੱਕੋ ਰੂਪ ਹੋ ਜਾਣਗੇ। ਫਿਰ ਕੋਈ ਵੀ ਦੁਨਿਆਵੀ ਅਰਥਕ ਤੇ ਬੀੜਾ ਉਹਨਾਂ ਨੂੰ ਤੰਗ ਨਹੀਂ ਕਰੇਗੀ। ਉਹ ਕਰਮ ਕਰਕੇ ਹੋਏ ਨੇ ਕਰਮ ਹੋਣਗੇ, ਨਿਰਮਲ ਧਰਮ ਇਹਨਾਂ ਤੋਂ ਹੀ ਅੱਗੇ ਜਾ ਕੇ ਫਲੀਭੂਤ ਹੋਵੇਗਾ। ਪਹਿਲਾਂ ਹੀ ਕਈ ਸਾਲ ਭਾਈ ਦਇਆ ਸਿੰਘ ਜੀ ਨੂੰ ਇਹੋ ਪ੍ਰਤੀਤ ਹੋਇਆ ਸੀ ਕਿ ਗੁਰਦੇਵ ਦੇ ਮਹਾਂਵਾਕ ਪੂਰੇ ਹੋਣ ਦਾ ਸਮਾਂ ਆ ਗਿਆ ਹੈ। ਸੋ ਤਦ ਹੀ ਆਪ ਨੇ ਬਾਬਾ ਸ਼ੋਭਾ ਸਿੰਘ ਜੀ ਨੂੰ ਸ਼ਬਦ, ਸੁਰਤ, ਸਤਸੰਗਤ ਤੇ ਲੋਕ ਸੇਵਾ ਦੇ ਭੇਦ ਸਮਝਾ ਕੇ ਵੱਡੀ ਗੱਲ ਇੱਕੋ ਦੱਸੀ ਸੀ ਕਿ ਤੁਸਾਂ ਲੰਗਰ ਜਾਰੀ ਰੱਖਣਾ ਦੁਖੀਆਂ ਦੇ ਦੁੱਖ ਨੂੰ ਆਪਣਾ ਜਾਣ ਕੇ ਨਿਵਾਰਨ ਕਰਨਾ। ਜਦੋਂ ਕੋਈ ਮਹਾਨ ਕੁੜੀ ਜਵਾਨ ਬੋਲੇ ਤਦ ਉਸ ਪਰ ਤਰਸ ਕਰੋ, ਇਹ ਜਾਣ ਕੇ ਕਿ ਇਹ ਪਹਿਲਾਂ ਹੀ ਕ੍ਰੋਧਾਤੁਰ ਹੋ ਕੇ ਸੜ ਰਿਹਾ ਹੈ। ਫਿਰ ਮੈਂ ਹੋਰ ਇਸ ਨੂੰ ਕੀ ਆਖਣਾ ਹੈ। ਸੜ ਰਹੇ ਪਰ ਹੋਰ ਤੇਲ ਪਾਣਾ ਇਹ ਮੂਰਖਾਂ ਦਾ ਕੰਮ ਹੈ, ਕਿਸੇ ਉਸ ਮਨੁੱਖ ਦਾ ਨਹੀਂ ਜੋ ਕਰਮ ਨੂੰ ਸਹੀ ਸਮਝਦਾ ਹੈ। ਸਤ ਧਰਮ ਤੇ ਸਤ ਪਦਾਰਥ ਦੇ ਗਿਆਨੀ ਨੂੰ ਕੇਵਲ ਮਾਤਰ ਉਸ ਮੰਜ਼ਲ ਵੱਲ ਨੂੰ ਤੱਕਣਾ ਹੈ ਜੋ ਉਸ ਦੇ ਨਿਸ਼ਾਨੇ ਵਜੋਂ ਬਣਾਈ ਹੋਈ ਹੈ। ਰਾਹ ਅੰਦਰ ਥੱਕ ਟੁੱਟ ਕੇ ਪੈ ਜਾਣ ਪਰ ਕਦੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਵੀ ਹੋ ਸਕਦਾ ਹੈ। ਸੁਜਾਨ ਪੁਰਖ ਉਹੀ ਕਿਹਾ ਜਾ ਸਕਦਾ ਹੈ ਜੋ ਹਰ ਸਮੇਂ ਤੇ ਹਰ ਪਾਸੇ ਅੱਖਾਂ ਨੂੰ ਵੀ ਖੁੱਲਿਆ ਰੱਖੇ ਤੇ ਨਾਲ ਹੀ ਹਰ ਚੌਤਰਫੇ ਤੇ ਮਾਹੌਲ ਦੀ ਪੂਰੀ ਵਾਕਫੀਅਤ ਰੱਖੇ ਤਾਂ ਜੋ ਉਹ ਸਮੇਂ ਤੋਂ ਪੂਰਾ ਲਾਭ ਉਠਾਵੇ। ਬਾਬਾ ਸ਼ੋਭਾ ਸਿੰਘ ਜੀ ਨੇ ਇਹ ਗੱਲਾਂ ਧਿਆਨ ਨਾਲ ਸੁਣ ਕੇ ਹੱਥ ਬੰਨ ਕੇ ਕਿਹਾ, ਗੁਰਮੁਖ ਮਹਾਂਪੁਰਖੋਂ, ਸਤਗੁਰ ਦਾ ਵਿਚਾਰ ਤੁਹਾਡੇ ਬਾਰੇ ਸੱਚਾ ਹੀ ਹੈ। ਤੁਸੀਂ ਹੀ ਅਸਲ ਗੁਰੂ ਦਿਖਿਆ ਕਿਸੇ ਵੀ ਮਨੁੱਖ ਨੂੰ ਦੇ ਸਕਣ ਦੇ ਸਮਰੱਥ ਪੁਰਖ ਹੋ। ਸੋ ਮੈਂ ਹਰ ਸਮੇਂ ਇਹ ਯਤਨ ਕਰਾਂਗਾ ਕਿ ਕਿਸੇ ਵੀ ਸਮੇਂ ਤੁਹਾਡੀ ਸਿੱਖਿਆ ਉਪਦੇਸ਼ ਤੇ ਉਹ ਗਿਆਨ ਉਪਦੇਸ਼ ਜੋ ਤੁਸਾਂ ਦਿੱਤਾ ਹੈ ਉਹ ਨੀਵਾਂ ਨਾ ਹੋਵੇ। ਇਹ ਦਿਨ ਰਾਤ ਵਧੇ ਤੇ ਸਮਾਂ ਆਉਣ ਪਰ ਇਹ ਕਿਸੇ ਅਤਿ ਅਧਿਕਾਰੀ ਜਿਗਿਆਸੀ ਨੂੰ ਫਿਰ ਦਿੱਤਾ ਜਾਵੇ ਜੋ ਅੱਗੇ ਲਈ ਸਭ ਕੁਛ ਇਸ ਲੰਬੀ ਦੁਨੀਆਂ ਦੇ ਖੁੱਲੇ ਛੱਟੇ ਸੰਸਾਰ ਨੂੰ ਦੇ ਸਕੇ। ਮੈਂ ਪ੍ਰਤਿਗਿਆ ਕਰਦਾ ਕਿ ਆਪਣਾ ਬਖਸ਼ਿਆ ਇਹ ਪਵਿੱਤਰ ਭੰਡਾਰ ਕਿਸੇ ਵੀ ਗਲਤ ਤੇ ਨਾ ਅਹਿਲ ਮਨੁੱਖ ਦੀ ਝੋਲੀ ਨਹੀਂ ਪੈ ਸਕਦਾ। ਭਾਈ ਸਾਹਿਬ ਦਇਆ ਸਿੰਘ ਜੀ ਨੇ ਬਾਬਾ ਜੀ ਨੂੰ ਜੱਫੀ ਅੰਦਰ ਲੈ ਲਿਆ। ਇਸ ਸਮੇਂ ਬਾਬਾ ਜੀ ਦੇ ਸ਼ਰੀਰ ਦੇ ਰੋਮ ਜਵਾਨ ਬਣ ਕੇ ਵਾਹੋ ਵਾਹੋ ਕਹਿਣ ਲੱਗ ਪਏ ਤੇ ਆਖਰ ਉਹ ਉਹਨਾਂ ਦੇ ਰੂਪ ਅੰਦਰ ਹੀ ਇੱਕ ਮਿਕ ਹੋ ਗਏ। ਉਹ ਇਸੇ ਤਰ੍ਹਾਂ ਮਹਿਸੂਸ ਕਰਦੇ ਸਨ ਕਿ ਉਹ ਇੱਕੋ ਹੀ ਜੋਤ ਦੇ ਦੋ ਹਿੱਸੇ ਹਨ। ਫਿਰ ਜਦੋਂ ਅਲੱਗ ਹੋਏ ਤਦ ਪੂਰਨ ਪਿਆਰ ਨਾਲ ਸਿਰ ਚੁਕਾ ਕੇ ਬੇਨਤੀ ਕੀਤੀ, ਇਹ ਗੁਰੂ ਕੇ ਮਲਾਹਾ, ਜੇਕਰ ਇਹ ਚੱਪੂ ਦਿੱਤਾ ਹੈ ਤਦ ਇਹ ਵੀ ਬਲ ਬਖਸ਼ੋ ਕਿ ਮੈਂ ਇਸ ਬੇੜੀ ਨੂੰ ਚਲਾਉਂਦਾ ਹੋਇਆ ਇਸ ਦੇ ਸਵਾਰਾਂ ਨੂੰ ਤੇ ਇਸ ਦੇ ਨੇੜੇ ਆਉਣ ਵਾਲਿਆਂ ਦਾ ਸਹਾਰਾ ਤੇ ਸ਼ਕਤੀ ਬਣ ਕੇ ਉਹਨਾਂ ਨੂੰ ਘਰ ਪੁੱਜਣ ਲਈ ਸਮਰੱਥ ਬਣਾ ਸਕਾਂ। ਭਾਈ ਦਇਆ ਸਿੰਘ ਜੀ ਨੇ ਪਿਆਰ ਨਾਲ ਨੌਜਵਾਨ ਸਾਹਿਬਜ਼ਾਦੇ ਦੇ ਸਿਰ ਪਰ ਹੱਥ ਧਰ ਕੇ ਗਦਗਦ ਹੋ ਵਰ ਦਿੱਤਾ, ਜਾਓ ਸਮੇਂ ਸਿਰ ਕੋਈ ਐਸਾ ਪੁਰਖ ਤੁਹਾਡੇ ਪਾਸੋਂ ਅੰਮ੍ਰਿਤ ਦੀ ਦਾਤ ਲੈਣ ਆਏਗਾ ਜੋ ਸਾਡੇ ਨਾਂ ਨੂੰ ਚੌਵਾਂ ਕੁੰਟਾਂ ਅੰਦਰ ਰੋਸ਼ਨ ਤੇ ਮਹਾਨ ਬਣਾ ਦੇਵੇਗਾ। ਇਸ ਪਿੱਛੋਂ ਬਾਬਾ ਸੋਭਾ ਸਿੰਘ ਜੀ ਨੇ ਘਰ ਆ ਕੇ ਨਵੇਂ ਜੀਵਨ ਦਾ ਦੌਰ ਆਰੰਭ ਕੀਤਾ। ਸੁਬਹਾ ਤੋਂ ਇਸ਼ਨਾਨ ਕਰਨ, ਸਮਾਧੀ ਤੇ ਫਿਰ ਦਿਨ ਸਮੇਂ ਲੰਗਰ ਅੰਦਰ ਸੇਵਾ, ਸ੍ਰੀ ਸਤਿਗੁਰਾਂ ਜੀ ਦੀ ਹਰ ਪ੍ਰਕਾਰ ਦੀ ਸੇਵਾ ਤੇ ਪੱਖਾ ਪਾਣੀ ਤੋਂ ਛੁੱਟ ਆਪ ਜੀ ਨੇ ਆਪਣੇ ਗ੍ਰਹਿ ਵਿਖੇ ਆਏ ਅਤਿਥੀ ਦੀ ਸੇਵਾ ਪ੍ਰਸਾਦ ਪਾਣੀ ਆਦਤ ਤੋਂ ਵੀ ਕਰਨ ਦਾ ਸੁਭਾਅ ਪੱਕਾ ਕੀਤਾ। ਆਪ ਜੀ ਨੇ ਸੋਢੀ ਸਾਹਿਬਜ਼ਾਦੇ ਹੋਣ ਕਾਰਨ ਪਹਿਲਾਂ ਥੋੜਾ ਬਹੁਤ ਵੈਦਿਕ ਦਾ ਕੰਮ ਆਰੰਭ ਕੀਤਾ ਤੇ ਇਹ ਕੰਮ ਆਪ ਜੀ ਦੇ ਇਸ ਤਰ੍ਹਾਂ ਰਾਸ ਆਇਆ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਚਲੇ ਗਏ, ਆਨੰਦਗੜ੍ਹ ਦੇ ਉਜਾੜ ਹੋਣ ਦਾ ਮੂੰਹ ਰਿੱਠਾ, ਤਦ ਫਿਰ ਮੁੜ ਕੇ ਬਾਬਾ ਸ਼ੋਭਾ ਸਿੰਘ ਜੀ ਦੇ ਸਾਥੀਆਂ ਨੇ ਇਸ ਅਸਥਾਨ ਨੂੰ ਆਬਾਦ ਕਰਨ ਤੇ ਨਗਰ ਦੀ ਆਬਾਦੀ ਨੂੰ ਫਿਰ ਬਹਾਲ ਕਰਨ ਦਾ ਬੀੜਾ ਚੁੱਕਿਆ ਜੋ ਕਿਸੇ ਹੱਦ ਤੱਕ ਸਫਲ ਰਿਹਾ। ਹੌਲੀ ਹੌਲੀ ਬਾਬਾ ਸੋਭਾ ਸਿੰਘ ਜੀ ਦੀ ਸ਼ੋਭਾ ਸਾਰੀ ਸਿੱਖ ਕੌਮ ਅੰਦਰ ਫੈਲ ਗਈ। ਇਸੇ ਗੱਲ ਦਾ ਮਾਨ ਪ੍ਰਾਪਤ ਸੀ ਕਿ ਉਨੇ ਵਾਲੇ ਬਾਬਾ ਸਾਹਿਬ ਸਿੰਘ ਜੀ ਬੇਦੀ ਜੋ ਕਿ ਪਿੱਛੋਂ ਜਾ ਕੇ ਸਿੱਖ ਸੰਸਾਰ ਦੇ ਇੱਕ ਤਰ੍ਹਾਂ ਯੁਗ ਪੁਰਸ਼ ਬਣੇ। ਜੇ ਜਦੋਂ ਕਿਸੇ ਮਹਾਨ ਪੁਰਸ਼ ਪਾਸੋਂ ਅੰਮ੍ਰਿਤ ਪਾਨ ਕਰਨ ਦੀ ਖੁਆਇਸ਼ ਜ਼ਾਹਰ ਕੀਤੀ ਤਦ ਸਾਰੇ ਸਿੱਖਾਂ ਤੇ ਖਾਸ ਕਰ ਉਹਨਾਂ ਦੇ ਬਹੁਤ ਨਜ਼ਦੀਕੀ ਸਰਦਾਰ ਨੱਥਾ ਸਿੰਘ ਜੀ ਨੇ ਇਹ ਖਾਸ ਰਾਏ ਦਿੱਤੀ ਕਿ ਆਪ ਨੂੰ ਸਾਹਿਬ ਬਾਬਾ ਸੋਭਾ ਸਿੰਘ ਜੀ ਪਾਸੋਂ ਹੀ ਅੰਮ੍ਰਿਤਪਾਨ ਕਰਕੇ ਗੁਰੂ ਦਿਖਿਆ ਤੇ ਮਹਾਮੰਤਰ ਪ੍ਰਾਪਤ ਕਰਨਾ ਚਾਹੀਦਾ ਹੈ। ਸੋ ਆਪ ਜੀ ਆਨੰਦਪੁਰ ਸਾਹਿਬ ਆਏ, ਬਕਾਇਦਾ ਗੁਰੂ ਧਾਰਨ ਕਰਨ ਦੀ ਮਰਿਆਦਾ ਅਨੁਸਾਰ ਹੀ ਸਤਿਗੁਰੂ ਸੱਚੇ ਪਾਤਸ਼ਾਹ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹਾਜ਼ਰ ਹੋ ਕੇ ਅੰਮ੍ਰਿਤ ਲਈ ਪ੍ਰਾਰਥਨਾ ਕੀਤੀ ਤੇ ਜਥੇਦਾਰੀ ਦੀ ਸੇਵਾ ਹਿਤ ਬਾਬਾ ਸ਼ੋਭਾ ਸਿੰਘ ਜੀ ਨੂੰ ਪ੍ਰਾਰਥਨਾ ਕੀਤੀ ਜੋ ਆਪਣੇ ਇੱਕ ਆਉਣ ਵਾਲੇ ਸਮੇਂ ਦੀ ਮਹਾਨ ਬੁਨਿਆਦ ਧਰਨ ਵਾਂਗ ਪ੍ਰਵਾਨ ਕਰ ਲਈ। सो अमृत पान करन पिछो बाबा साहिब सिंह जो लोका अंदर अवतारा दी तरह पूजे ते सत्कारे जांदे सन ते घर हाजर होके बाबा जी दी सेवा विखे कारपेट हाजर कीती ते नाल ही अमृत पान करन पिछो अमृत वस रहे अमृत कुंड दी पाल दा रस्ता पुछिया। बाबा सोभा सिंह हस के कहन लगे, तुसी वड्डी जगह पर हो, एक रसम सी जो के गुरु तारन दी उह पूरी हो गई, हुण केड़ी बाकी गल है जो तुसी प्राप्त करनी चाहुंदे हो। बाबा साहिब सिंह जी ने निमरता सहित कहा, मैं ओह भेद जानन हित आया हां जो दसम पातशाह जी ने भाई दया सिंह जी राही तुहाडे हिरदय भूमि अंदर छपा दिता है। दुनिया तुहाडे पास बाहर दी दवाई हित तां आउंदी है, पर एह कोई पुछण वाला नहीं आउंदा कि मन रूप रोग तों पिछा किस तरह छुट सकदा है। सो मैं ओ गुज कथा भी पुछनी चाहुंदा हां जो तुसी हर किसे तो लुका के रखदे हो। आप छे छे घंटे बराबर जल किनारे ते कदे एकांत अंदर निवास करके कोई महान आनंद मानदे हो, पर लोकां नूं बारले रसां कसां ते लंगर दे कड़ा प्रसाद ही छका के रस्ते नापण लगा देंदे हो, पर मैं छेती पिछा नहीं छड़ना। ए कहण नाल ही ते गल नहीं मुकदी कि मैं वड्डी कुलदा हां ते फिर अमृत पान करके गुरु वाला हो गया हां, फिर होर कोई गलबात ही नहीं रही। लो महाराज, ए तुहाडा कर्जा ही लेके बैठा सा, मैं ए जानदा सा कि कोई योग गाहक ही आके इस महंगे थोक नु खरीदेगा, इस लई हर किसे नु ए अमोलक पदार्थ दिखाइए ही क्यों। मैं पहला ही ए तक लिया सी कि जो महान पुरुष इतनी दूरों सारियां गंगा नु छड़ के केवल मेरा नाम लेके अमृत पान करन हित आया है, इस अमृत पान करन पिछो अंदरले अमृत दी पाल भी जरूर ही करेगा। सो मैं अपने सेवक ते साथियां नु पहला ही सुबह दा रोक के रखिया सी कि जदों भी बेदी साहिब आउण पूरन प्यार सत्कार नाल उहनां नु बिठाया जावे। सो लो, इही सुरती राही दसम द्वार ते मंडल मोहन परम तारा दी चाबी संभालो। इस राही त्रिकुट दे मुकाम पर सुरत नूं स्वास दी टेक लैके टिकाओगे, तद फिर सुरती टिकाओ विच आके इथों कुंडलनी दे चरने तक पुजेगी। कुंडलनी ते सफेद रंगी फुहार पै के शरीर ते सुरत नूं सुखावा सुरखरु ते शांत करेगी। इस मुकाम पर जदों सुरती टिकाओगे तद अंदर इस तरह अम्यो चरना फुटदा वेंदा ते रुमक रुमक चो तरफे शांति वरतांदा टुरेगा। इथों ही सरूप दसम द्वार वल चात वजदी है। दसम द्वार एक ओह टिकाओ ते रसमई अवस्था है जिथों के रितियां सिद्धियां ते शक्तियां भी पिछे रह जांदियां हन। इस अवस्था बारे डिठा ही जा सकदा है, क्या नहीं कथन करना सार है। फिर महासूज ते अफुर अवस्था बारे ता दसना एक असंभव गल है। ए गल कदे नहीं भुलनी के सिखी सहज योग दा मारग है। इस अंदर योग साधना ते न्योली करम नेती तोती जैसी कोई भी क्रिया नहीं है। वाहेगुरु जी दी रचना ते सतगुरु जी दा हुक्मी बंदा होके शरीर नु सुखावा ते लगदे वस अरोग रख के सुबह श्री जपजी साहिब जी दा पाठ पिछो समाधि स्थिति होवे। जदों ही सुरत असल टिकाने ते टुट के बाहर आवे, स्वास दी टेक दे के फिर टिकाओ। स्वास ते सुरत दा मुडला जोड़ है, जिस दी सुरती ने टिकाओ लेना है उस दा स्वास हलका ते वस होना अत जरूरी है। स्वासा राही ही मन दिया मतां खिंडनिया हन ते मन संसार दी घड़त खड़दा है, पर जेकर स्वास वसीभूत है तद मन नू अपनी आसा अनुसार सीधे पासे लाके उस ही अफलातू मन नू पार ब्रह्म बना लईदा है। ओही मन उल्ट सनातन ते धर्म हो के असल मार्ग वल साडी अगवाही करदा है। मन ते बुद्धि इको ही तस्वीर दे दो रूप साबित हो सकते हन। जेकर बुद्धि विवेक स्वच्छ ते निर्मल है तद मन बुरे पासे आ ही नहीं सकदा। एही कारण है कि साडी अरदास अंदर रोज ही असी आखदे हां, गुरसिखां दा मन नीवा मत उच्ची मत पत्ता राखा आप अकाल पुरख वाहिगुरु। आज विच आपा ही सतगुरु जी दी भेट करके इसनु उस दी रजा अंदर खरीदया है। ਫਿਰ ਉਹ ਆਪਣੇ ਆਪ ਹੀ ਸੁਰਤ ਤੇ ਟਿਕਾਓ ਨਾਲ ਮਤ ਤੇ ਪਤ ਦੀ ਰਾਖੀ ਕਰਨ ਹਾਰ ਪ੍ਰਭੂ ਦੀ ਸੇਵਾ ਅੰਦਰ ਹਾਜ਼ਰ ਹੋ ਜਾਂਦਾ ਹੈ। ਫਿਰ ਜਦੋਂ ਸਾਧਨ ਕਰਦਿਆਂ ਤੁਸੀਂ ਇਹ ਅਨੁਭਵ ਕਰੋਗੇ ਕਿ ਹਰ ਪ੍ਰਾਣੀ ਮਾਤਰ ਅੰਦਰ ਮੇਰੀ ਆਪਣੀ ਹੀ ਆਤਮਾ ਹੈ, ਮੇਰੇ ਬਾਹਰ ਕੁਝ ਵੀ ਨਹੀਂ ਹੈ, ਫਿਰ ਅਗਲੀ ਗੱਲ ਇਹ ਆਵੇਗੀ ਕਿ ਤੁਸੀਂ ਇਹ ਸੱਚ ਹੀ ਅਨੁਭਵ ਕਰੋਗੇ ਕਿ ਮੈਂ ਸਤ ਹਾਂ, ਮੈਂ ਚਿੱਤ ਹਾਂ, ਮੈਂ ਆਨੰਦ ਹਾਂ। ਫਿਰ ਜਦੋਂ ਤੁਸੀਂ ਆਤਮ ਬ੍ਰਹਮ ਹੋ ਜਾਵੋਗੇ ਫਿਰ ਬੇੜਾ ਪਾਰ ਹੈ। ਅਸੀਂ ਇਹ ਨਿਸ਼ਚਾ ਕਰਦੇ ਹਾਂ ਕਿ ਸਤਿਗੁਰਾਂ ਦੀ ਰੀਤ ਸੰਸਾਰ ਨੂੰ ਬੇਗਮਪੁਰਾ ਤੇ ਧਰਮ ਸਥਾਨ ਹੀ ਆਨੰਦਪੁਰ ਬਣਾਉਂਦਾ ਹੈ। ਉਹ ਪਹਿਲਾਂ ਸਾਡੇ ਇਕੱਲੇ ਇਕੱਲੇ ਦੇ ਤੌਰ ਪਰ ਜਦੋਂ ਆਨੰਦਮਈ ਅੰਮ੍ਰਿਤਮਈ ਅਖੰਡ ਰਸ ਸਹਿਤ ਸ਼ਬਦ ਨੂੰ ਸੁਰਤੀ ਰਾਹੀਂ ਸੁਣ ਕੇ ਅਨਹਦ ਨਾਦ ਨੂੰ ਹਰ ਸਮੇਂ ਸੁਣਨਗੇ, ਤਦ ਇਹ ਦੂਸਰਿਆਂ ਨੂੰ ਉਸ ਮਹਾਨ ਪਹਿਲਾਂ ਬਿਖੜੇ ਫਿਰ ਸੁਹੇਲੇ ਤੇ ਅਤਿ ਆਨੰਦਦਾਤ ਰਸ ਨੂੰ ਮਾਣਨ ਦੇ ਯੋਗ ਬਣਾਉਣ ਦਾ ਉਪਰਾਲਾ ਹੀ ਨਹੀਂ, ਸਗੋਂ ਉਹਨਾਂ ਦੀ ਸੰਗਤ ਰਾਹੀਂ ਹਰ ਕੋਈ ਇਸ ਧਰਮ ਮਾਰਗ ਦਾ ਪਾਂਧੀ ਬਣਨਾ ਦਿਸੇਗਾ। ਅਸਾਂ ਇਹ ਰਸਤਾ ਪ੍ਰਾਪਤ ਕਰਕੇ ਪਹਿਲਾਂ ਸਖਤ ਤਪ ਕੀਤਾ, ਫਿਰ ਜਦੋਂ ਇਹ ਸੁਰਤੀ ਦੀ ਧਾਰਾ ਆਨੰਦ ਅੰਦਰ ਸਮਾ ਗਿਆ, ਸ਼ਬਦ ਨੂੰ ਆਦ ਰੂਪ ਵਿੱਚ ਤੱਕ ਲਿਆ, ਤਦ ਫਿਰ ਹੋਰ ਕੁਝ ਵੀ ਜੀਵਨ ਦੀ ਲੋੜ ਹੀ ਨਾ ਰਹੀ ਸੀ। ਹੁਣ ਚੌਤਰਫੇ ਸਾਰੇ ਸਿਮਰਨ ਸ਼ਬਦ ਦੀ ਫੁਹਾਰ ਆਪ ਮੁਹਾਰੇ ਹੀ ਵਸਦੀ ਹੈ। ਉਹ ਅੱਖਾਂ ਰਾਹੀਂ ਦਿਸਦੀ ਹੈ, ਕੰਨਾਂ ਰਾਹੀਂ ਸੁਣਦੀ ਹੈ, ਸਰੀਰ ਰਾਹੀਂ ਅਨੁਭਵ ਹੁੰਦੀ ਹੈ, ਪਰ ਇਹ ਅਨਹਦ ਤੇ ਅਨਾਦੀ ਧੁਨ ਕਦੇ ਵੀ ਸੁਣਨ ਤੋਂ ਮਨ ਨਾ ਰਚਦਾ ਹੈ, ਨਾ ਹੀ ਅਕਦਾ ਹੈ। ਕਿੰਨਾ ਹੀ ਮਿੱਠਾ ਤੇ ਸੋਹਣਾ ਗੀਤ ਹੋਰ ਹੋਵੇ, ਉਹ ਤੁਸੀਂ ਬਾਰ ਬਾਰ ਸੁਣ ਕੇ ਅੱਕ ਜਾਵੋਗੇ, ਥੱਕ ਜਾਵੋਗੇ, ਪਰ ਇਹ ਅਸ਼ਚਰਜ ਦੀ ਗੱਲ ਨਹੀਂ ਕਿ ਇਹ ਸੁਣਦਿਆਂ ਨਾ ਮਨ ਅੱਕਦਾ ਹੈ, ਨਾ ਹੀ ਧਿਆਨ ਧਰਦਿਆਂ ਝਿਜਕ ਹੋ ਆਉਂਦੀ ਹੈ, ਨਾ ਹੀ ਸੁਰਤੀ ਕਦੇ ਥਕੇਵਾਂ ਤੇ ਔਕੜ ਹੀ ਮਹਿਸੂਸ ਕਰਦੀ ਹੈ। ਲੋੜ ਹੈ ਕਿ ਸੁਰਤੀ ਦਾ ਇਹ ਅਮੋਲ ਰਸ ਖਜ਼ਾਨਾ ਉਸ ਨੂੰ ਇੱਕ ਵਾਰੀ ਦਿਖਾ ਦਿੱਤਾ ਜਾਵੇ। ਬਿਨਾਂ ਡਿੱਠੇ ਇਸ ਨੂੰ ਕੋਈ ਚਾਹੁੰਦਾ ਨਹੀਂ ਤੇ ਇੱਕ ਵਾਰੀ ਪ੍ਰਾਪਤੀ ਪਿੱਛੋਂ ਇਸ ਨੂੰ ਕੋਈ ਛੱਡਦਾ ਨਹੀਂ। ਸੋ ਲਵੋ ਇਹ ਭਾਰੀ ਪੰਡ ਜੋ ਭਾਈ ਦਇਆ ਸਿੰਘ ਜੀ ਮੇਰੇ ਸਪੁਰਦ ਕਰ ਗਏ ਸੀ, ਇਸ ਦੀ ਪਹਿਰੇਦਾਰੀ ਤੁਹਾਡੇ ਹਵਾਲੇ ਕਰਕੇ ਮੈਂ ਸਹੀ ਸੁਰਖਰੂ ਤੇ ਹੋਲਾ ਹੋ ਗਿਆ ਹਾਂ। ਹੁਣ ਤੁਸੀਂ ਇਸ ਪਰੰਪਰਾ ਦੀ ਵੱਡੀ ਮਹਾਨ ਜ਼ਿੰਮੇਵਾਰੀ ਨੂੰ ਆਪ ਹੀ ਸੰਭਾਲੋ। ਬਾਬਾ ਸਾਹਿਬ ਸਿੰਘ ਜੀ ਨੇ ਇਹ ਅਨੁਭਵ ਕੀਤਾ ਕਿ ਬਹੁਤ ਵੱਡੀ ਜ਼ਿੰਮੇਵਾਰੀ ਉਹਨਾਂ ਪਰ ਆ ਪਈ ਹੈ, ਪਰ ਨਾਲ ਹੀ ਇਹ ਵੀ ਵਿਸ਼ਵਾਸ ਹੋ ਗਿਆ ਕਿ ਜੇਕਰ ਇਹ ਸਾਰਾ ਕੁਝ ਸਤਿਗੁਰ ਜੀ ਦੀ ਆਗਿਆ ਤੇ ਇੱਛਾ ਦਾ ਹੀ ਸਦਕਾ ਹੈ, ਤਦ ਵਾਹਿਗੁਰੂ ਜੀ ਦੀ ਆਗਿਆ ਤੇ ਰਜ਼ਾ ਅਨੁਸਾਰ ਸਤਿਗੁਰੂ ਜੀ ਦੀ ਆਗਿਆ ਜ਼ਰੂਰ ਪੂਰੀ ਹੋਵੇਗੀ ਤੇ ਛੇਤੀ ਹੀ ਨਾਮ ਬਾਣੀ ਤੇ ਫਿਰ ਹੋ ਸਕੇ ਤਾਂ ਸਰਕਾਰੀ ਮੋਹਰ ਛਾਪ ਤੇ ਖਜ਼ਾਨੇ ਦੀਆਂ ਚਾਬੀਆਂ ਵੀ ਖਾਲਸੇ ਜੀ ਪਾਸ ਹੀ ਹੋਣਗੀਆਂ। ਇਹ ਸਾਰੀ ਸਿੱਖਿਆ ਵਿਚਾਰ ਤੇ ਮਹਾਨ ਵਰਦਾਨ ਜਾਂ ਫਿਰ ਸਤਿਗੁਰਾਂ ਜੀ ਦੇ ਨਾਮ ਭੰਡਾਰ ਦੀਆਂ ਚਾਬੀਆਂ ਤੇ ਖਜ਼ਾਨੇ ਹਾਸਲ ਕਰਕੇ ਬਾਬਾ ਸਾਹਿਬ ਸਿੰਘ ਜੀ ਬਾਬਾ ਸ਼ੋਭਾ ਸਿੰਘ ਜੀ ਤੋਂ ਆਗਿਆ ਲੈ ਕੇ ਉਨੇ ਸਾਹਿਬ ਨੂੰ ਚਲੇ ਗਏ। ਬਾਬਾ ਸ਼ੋਭਾ ਸਿੰਘ ਜੀ ਬਾਰੇ ਅਸੀਂ ਉੱਪਰ ਦੱਸ ਆਏ ਹਾਂ। ਬਾਬਾ ਸ਼ੋਭਾ ਸਿੰਘ ਜੀ ਮਹਾਨ ਅਭਿਆਸੀ ਸਹਿਜ ਯੋਗੀ ਤੇ ਨਾਲ ਹੀ ਮਸੀਹਾ ਵੀ ਸਨ। ਰੋਜ਼ਾਨਾ ਹਜ਼ਾਰਾਂ ਲੋਕ ਆਪ ਤੋਂ ਦਵਾਈਆਂ ਅਰਦਾਸ ਆਸ਼ੀਰਵਾਦ ਤੇ ਛਾਇਆ ਆਦਿਕ ਲਈ ਜਲ ਲੈ ਜਾਣ ਹਿਤ ਆਉਂਦੇ ਸਨ। ਦੀਨ ਦੁਖੀਆਂ ਲਈ ਉਹ ਇੱਕ ਮਹਾਨ ਦਰਦੀ ਹਮਦਰਦ ਤੇ ਪੀੜਾ ਦੂਰ ਕਰਨ ਹਿਤ ਅਰਦਾਸ ਵੀ ਕਰਦੇ ਸਨ। ਹਰ ਮਨੁੱਖ ਜੋ ਇੱਥੇ ਰੋਂਦਾ ਆਵੇ ਉਹ ਇੱਥੋਂ ਜੀਵਨ ਦੀਆਂ ਆਸ਼ਾਵਾਂ ਤੇ ਮੁਰਾਦਾਂ ਲੈ ਕੇ ਜਾਂਦਾ ਸੀ। ਇੱਕ ਵਾਰੀ ਨਜ਼ਦੀਕ ਦੇ ਨਗਰੋਂ ਇੱਕ ਆਦਮੀ ਨੂੰ ਲੈ ਆਏ ਕਿ ਇਸ ਨੂੰ ਕਿਸੇ ਦੈਂਤ ਦੀ ਛਾਇਆ ਹੈ। ਇਹ ਆਦਮੀ ਅਜੇ ਬਹੁਤ ਦੂਰ ਸੀ ਕਿ ਉਸ ਦੈਂਤ ਦੀ ਛਾਇਆ ਨੇ ਕਿਹਾ, ਇਸ ਮਹਾਨ ਆਤਮਾ ਦੇ ਸਾਹਮਣੇ ਮੈਨੂੰ ਨਾ ਲੈ ਜਾਵੋ, ਮੈਂ ਉਹਨਾਂ ਦੀ ਆਗਿਆ ਅਨੁਸਾਰ ਕੰਮ ਕਰਾਂਗਾ। ਫਿਰ ਬਾਬਾ ਜੀ ਨੇ ਦੂਰੋਂ ਹੀ ਆਵਾਜ਼ ਦਿੱਤੀ, ਕੌਣ ਹੈ? ਇਸ ਕਿਹਾ, ਮੈਂ ਬਠਿੰਡਾ ਵਾਲੇ ਕਾਲੇ ਦੈਂਤ ਦਾ ਪੋਤਰਾ ਹਾਂ। ਸਤਿਗੁਰਾਂ ਉਦੋਂ ਕੱਢਿਆ ਜਦ ਮੈਂ ਗੋਦੀ ਵਿੱਚ ਸਾਂ, ਪਰ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਹੈ ਹੀ ਨਹੀਂ। ਬਾਬਾ ਸ਼ੋਭਾ ਸਿੰਘ ਜੀ ਦਾ ਚਿਹਰਾ ਲਾਲ ਹੋ ਗਿਆ ਤੇ ਜਲਾਲ ਵਿੱਚ ਆ ਕੇ ਕਹਿਣ ਲੱਗੇ, ਅੱਛਾ ਭਾਈ, ਤੂੰ ਉਸ ਦੈਂਤ ਦਾ ਪੋਤਰਾ ਹੈ ਜੋ ਬਠਿੰਡਾ ਤੋਂ ਕੱਢਿਆ ਗਿਆ ਸੀ, ਤੇ ਮੈਂ ਗੁਰੂ ਤੇਗ ਬਹਾਦਰ ਜੀ ਦਾ ਪੋਤਰਾ ਹਾਂ। ਹੁਣ ਦੇਖਦੇ ਹਾਂ ਕਿ ਤੂੰ ਕਿਵੇਂ ਟਿਕ ਸਕਦਾ ਹੈ। ਇਹ ਕਹਿਣ ਦੀ ਦੇਰ ਸੀ ਕਿ ਉਹ ਛਾਇਆ ਵਾਲਾ ਮਨੁੱਖ ਇਕਦਮ ਬੇਹੋਸ਼ ਹੋ ਕੇ ਡਿੱਗ ਪਿਆ ਤੇ ਜਦੋਂ ਹੋਸ਼ ਆਈ ਉਹ ਬੋਝ ਤੇ ਛਾਇਆ ਦੂਰ ਹੋ ਚੁੱਕੀ ਸੀ। ਫਿਰ ਮੁੜ ਕੇ ਉਹ ਆਦਮੀ ਕਦੇ ਵੀ ਉਸ ਤਰ੍ਹਾਂ ਬਿਮਾਰ ਨਾ ਹੋਇਆ। ਸੋ ਇਹ ਲੋਕ ਸੇਵਾ, ਆਤਮ ਸੇਵਾ ਤੇ ਵਿਵੇਕ ਬੁੱਧੀ ਦਾ ਪ੍ਰਕਾਸ਼ ਕਰਨ ਹਿੱਤ ਇਹ ਸਾਰੀ ਲੰਬੀ ਕਹਾਣੀ ਆਪ ਤੋਂ ਪਿੱਛੋਂ ਸੰਤ ਸੰਪੂਰਨ ਸਿੰਘ ਜੀ ਤੱਕ ਵੀ ਚਲਦੀ ਰਹੀ। ਇਸ ਤੋਂ ਲੱਖਾਂ ਲੋਕਾਂ ਨੇ ਮਾਨਸਿਕ ਤੇ ਸਰੀਰਕ ਰੋਗ ਹਟਾਏ ਸਨ। ਇਹ ਗੱਲ ਆਨੰਦਪੁਰ ਸਾਹਿਬ ਦੇ ਸੋਢੀ ਆਪ ਮੰਨਦੇ ਹਨ। ਬਾਬਾ ਸ਼ੋਭਾ ਸਿੰਘ ਜੀ ਜੈਸਾ ਪ੍ਰਾਪਤੀ ਤੇ ਸਿਦਕਵਾਨ ਹੋਰ ਕੋਈ ਸੋਢੀ ਸਾਹਿਬ ਜ਼ਿਆਦਾ ਘੱਟ ਹੀ ਹੋਇਆ ਹੈ। ਉਹ ਹੱਥੋਂ ਦੇ ਕੇ ਭਲਾ ਮਨਾਏ ਦੀ ਤੁਕ ਪਰ ਸਦਾ ਅਮਲ ਕਰਦੇ ਸਨ। ਉਹਨਾਂ ਦੀ ਸੇਵਾ ਵਿੱਚੋਂ ਆ ਕੇ ਪਹਿਲੀ ਗੱਲ ਲੰਗਰ ਦੀ ਸੇਵਾ ਸੀ ਜੋ ਕਿ ਉਹ ਕਰਾਉਂਦੇ ਸਨ ਤੇ ਆਪ ਵੀ ਕਰਦੇ ਸਨ। ਲੰਗਰ ਨੂੰ ਇਸ ਸੰਪਰਦਾਇ ਅੰਦਰ ਪਹਿਲ ਬਾਬਾ ਸ਼ੋਭਾ ਸਿੰਘ ਜੀ ਨੇ ਹੀ ਦਿੱਤੀ ਸੀ, ਹੁਣ ਵੀ ਉਸੇ ਤਰ੍ਹਾਂ ਜਾਰੀ ਹੈ। ਸਿੱਖ ਸੰਗਤਾਂ ਆਮ ਆਉਂਦੀਆਂ ਹਨ। ਤਖ਼ਤ ਸਾਹਿਬ ਤੇ ਬਾਕੀ ਗੁਰਦੁਆਰਿਆਂ ਦੇ ਪੁਜਾਰੀ ਵੀ ਲੰਗਰ ਵੱਲ ਘੱਟ ਹੀ ਧਿਆਨ ਦਿੰਦੇ ਹਨ। ਉਹਨਾਂ ਦਾ ਧਿਆਨ ਤਾਂ ਆਉਣ ਵਾਲਿਆਂ ਦੀ ਜੇਬ ਹੋਲੀ ਕਰਨ ਵਾਲੀ ਰਹਿੰਦਾ ਸੀ, ਫਿਰ ਪੂਜਾ ਪੇਟ ਲੈ ਕੇ ਉਹ ਰਹਿੰਦਾ ਕਿੱਥੇ ਹੈ। ਇਹ ਪੁਜਾਰੀ ਫਿਕਰ ਘੱਟ ਹੀ ਕਰਦੇ ਸਨ। ਸੋ ਲੋਕਾਂ ਨੂੰ ਮਾਨਸਿਕ ਤੇ ਸਰੀਰ ਰੋਗਾਂ ਤੋਂ ਬਚਾ ਕੇ ਸਤ ਸਰੂਪ ਤੇ ਅਰੋਗ ਸਰੀਰ ਦਾ ਦਾਨ ਪ੍ਰਦਾਨ ਕਰਨਾ ਇਹ ਮਹਾਂਪੁਰਖਾਂ ਦੀ ਇੱਕ ਮਾਤਰ ਖੁਆਇਸ਼ ਸੀ ਜੋ ਕਿ ਉਹ ਸਦਾ ਹੀ ਪੂਰੀ ਤਰ੍ਹਾਂ ਅਮਲੀ ਵਰਤੋਂ ਵਿੱਚ ਲਗਾਉਂਦੇ ਸਨ। ਸਤ ਦੇ ਪੁਜਾਰੀ ਦਾ ਵਿਵਹਾਰ, ਆਚਾਰ ਤੇ ਬਚਨ ਬਾਣੀ ਸਤ ਦੇ ਆਧਾਰ ਪਰ ਹੀ ਹੋਣੀ ਚਾਹੀਦੀ ਹੈ। ਜਿਸ ਦਾ ਵਿਹਾਰ, ਆਚਾਰ ਤੇ ਕਰਮ ਉੱਚਾ ਨਹੀਂ ਉਹ ਮਾਨਸਿਕ ਤੇ ਆਤਮਿਕ ਤੌਰ ਪਰ ਕਦੇ ਵੀ ਉੱਚਾ ਨਹੀਂ ਹੋ ਸਕਦਾ। ਸੋ ਬਾਬਾ ਸ਼ੋਭਾ ਸਿੰਘ ਜੀ ਸਤ ਵਿਵਹਾਰ, ਸਤ ਕਿਰਿਆ ਤੇ ਸਤ ਸਰੂਪ ਦੀ ਪੂਜਾ ਕਰਕੇ ਸਤ ਰੂਪ ਹੋ ਜਾਣ ਦਾ ਮਹਾਨ ਗਿਆਨ ਹਰ ਪ੍ਰਾਣੀ ਨੂੰ ਬਖਸ਼ਦੇ ਸਨ। ਇਹ ਸਾਰਾ ਜੀਵਨ ਪ੍ਰਯੰਤ ਜਾਰੀ ਰਿਹਾ ਹੈ।